ਔੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਪਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ। ਇਸ ਪੌੜੀ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਮਨੁੱਖ ਸੰਸਾਰ ਦੇ ਰਸਾਂ ਭੋਗਾਂ ਵਿੱਚ ਮਸਤ ਹਨ ਅਤੇ ਜਿਹੜੇ ਜਵਾਨੀ ਦੇ ਨਸ਼ੇ ਵਿੱਚ ਗੁੱਟ ਹਨ ਉਹਨਾਂ ਮਨੁੱਖਾਂ ਨੂੰ ਗਫਲਤ ਵਿੱਚ ਹੀ ਬੁਢੇਪਾ ਆ ਦਬਾਉਂਦਾ ਹੈ। ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਤੁਰੇ ਘੋੜੇ ਪਲਾਣੇ ਕਾਠੀਆਂ ਤੁਰੇ ਪਲਾਣੇ ਘੋੜੇ ਕਾਠੀਆਂ ਸਮੇਤ ਸੈਡਲਡ ਹਾਰਸਿਸ ਪੌਣ ਹਵਾ ਵੇਗ ਰਫਤਾਰ ਸਪੀਡ ਹਰ ਰੰਗੀ ਹਰ ਇੱਕ ਰੰਗ ਨਾਲ ਹਰਮ ਮਹਿਲ ਘਰ ਰਹਿਣ ਦਾ ਟਿਕਾਣਾ ਸਵਾਰਿਆ ਸਵਾਰੇ ਹੋਣ ਸਜਾਏ ਹੋਣ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਜਿਨ੍ਹਾਂ ਪਾਸ ਹਵਾ ਦੀ ਤੇਜ਼ੀ ਨਾਲ ਦੌੜਨ ਵਾਲੇ ਕਾਠੀਆਂ ਸਮੇਤ ਤਿਆਰ ਬਰਤਿਆਰ ਘੋੜੇ ਹੋਣ ਜਿਨ੍ਹਾਂ ਨੇ ਆਪਣੇ ਮਹਿਲ ਆਪਣੀਆਂ ਕੋਠੀਆਂ ਕਈ ਰੰਗਾਂ ਨਾਲ ਸਜਾ ਰੱਖੀਆਂ ਹੋਣ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਮੰਡਪ ਸ਼ਾਮਿਆਂ ਨੇ ਮਾੜੀਆਂ ਘਰ ਲਾਏ ਬੈਠੇ ਕਰ ਪਾਸਾਰਿਆ ਪਸਾਰੇ ਲਾ ਕੇ ਬੈਠੇ ਹੋਣ ਸਜਾਵਟਾਂ ਸਜਾ ਕੇ ਬੈਠੇ ਹੋਣ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਜਿਹੜੇ ਮਨੁੱਖ ਕੋਠੇ ਮਹਿਲ ਮਾੜੀਆਂ ਵਗੈਰਾ ਪਸਾਰੇ ਪਸਾਰ ਕੇ ਹੰਕਾਰੀ ਹੋਏ ਬੈਠੇ ਹਨ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ। ਚੀਜ਼ ਇੱਥੇ ਚੀਜ਼ ਦਾ ਅਰਥ ਵਸਤੂ ਨਹੀਂ, ਚੀਜ਼ ਦਾ ਅਰਥ ਹੈ ਚੋਜ ਤਮਾਸ਼ੇ। ਮਨ ਭਾਵਦੇ ਮਨ ਇੱਛੇ, ਚੀਜ਼ ਕਰਨ ਮਨ ਭਾਵਦੇ ਜੋ ਮਨ ਇੱਛੇ ਚੋਜ ਤਮਾਸ਼ੇ ਮਾਣ ਰਹੇ ਨੇ, ਮਨ ਪਾਉਂਦੀਆਂ ਰੰਗ ਰਲੀਆਂ ਮਾਣ ਰਹੇ ਨੇ। ਹਰ ਬੁੱਝਣ ਨਾਹੀ ਪ੍ਰਭੂ ਨੂੰ ਪਛਾਣਦੇ ਨਹੀਂ, ਪ੍ਰਭੂ ਭੁਲਾਈ ਬੈਠੇ ਹਨ। ਹਾਰਿਆ ਉਹ ਮਨੁੱਖਾ ਜਨਮ ਹਾਰ ਕੇ ਜਾਂਦੇ ਹਨ। ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਜਿਹੜੇ ਮਨੁੱਖ ਮਨ ਪਾਉਂਦੀਆਂ ਰੰਗ ਰਲੀਆਂ ਮਾਣ ਰਹੇ ਨੇ ਪਰ ਪ੍ਰਭੂ ਨੂੰ ਪਛਾਣਦੇ ਨਹੀਂ ਉਹ ਮਨੁੱਖਾ ਜਨਮ ਹਾਰ ਕੇ ਬੈਠਦੇ ਨੇ। ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ। ਫੁਰਮਾਇਸ਼ ਫਾਰਸੀ ਵਿੱਚ ਫੁਰਮਾਇਸ਼ ਨੂੰ ਹੁਕਮ ਵੀ ਆਖਦੇ ਨੇ, ਫੁਰਮਾਨ ਤੋਂ ਫੁਰਮਾਇਸ਼। ਅਤੇ ਇਸ ਅੱਖਰ ਫੁਰਮਾਇਸ਼ ਨੂੰ ਸੱਸੇ ਨੂੰ ਅਖੀਰ 'ਤੇ ਸਿਆਰੀ ਲੱਗੀ ਹੈ, ਇਸ ਦਾ ਅਰਥ ਬਣੇਗਾ ਹੁਕਮ ਚਲਾ ਕੇ। ਕਰ ਫੁਰਮਾਇਸ਼ ਖਾਇਆ ਜਿਹੜੇ ਗਰੀਬਾਂ ਉੱਤੇ ਹੁਕਮ ਚਲਾ ਚਲਾ ਕੇ ਸੋਹਣੇ ਪਦਾਰਥ ਖਾਂਦੇ ਹਨ। ਵੇਖ ਮਹਿਲਤ ਆਪਣੇ ਸੁੰਦਰ ਮਹਿਲਾਂ ਨੂੰ ਵੇਖ ਕੇ ਆਪਣੇ ਸੁੰਦਰ ਮਕਾਨਾਂ ਨੂੰ ਵੇਖ ਕੇ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ। ਜੋ ਮਨੁੱਖ ਗਰੀਬਾਂ ਉੱਤੇ ਹੁਕਮ ਚਲਾ ਕੇ ਸਵਾਦਲੇ ਪਦਾਰਥ ਖਾਂਦੇ ਹਨ ਭਾਵ ਗਰੀਬਾਂ ਦੇ ਸਿਰ 'ਤੇ ਮੌਜਾਂ ਮਾਣਦੇ ਰਹੇ ਹਨ ਅਤੇ ਆਪਣੇ ਮਹਿਲਾਂ ਨੂੰ ਆਪਣੀਆਂ ਕੋਠੀਆਂ ਨੂੰ ਵੇਖ ਵੇਖ ਮੌਤ ਭੁਲਾ ਦਿੰਦੇ ਹਨ। ਇਹਨਾਂ ਕੋਠੀਆਂ ਤੋਂ ਇੱਕ ਦਿਨ ਵਿਛੋੜਾ ਪੈ ਜਾਣਾ ਹੈ, ਇਹ ਗੱਲ ਤਾਂ ਉਹ ਭੁਲਾ ਦਿੰਦੇ ਹਨ। ਜਰੇ ਆ ਜੋ ਬਨਹਾਰੇ ਜਦੋਂ ਭਾਈ ਬੁੜੇ ਆਉਂਦਾ ਹੈ ਤਦੋਂ ਜਵਾਨੀ ਜੋ ਭੋਗ ਵਿਲਾਸਾਂ ਵਿੱਚ ਬੜੀ ਹੀ ਸਹਾਇਕ ਸੀ ਹਾਰ ਜਾਂਦੀ ਹੈ। ਉਦੋਂ ਹੀ ਪਤਾ ਲੱਗਦਾ ਹੈ ਜਦੋਂ ਜਵਾਨੀ ਵਿੱਚ ਮਸਤ ਮਨੁੱਖ ਨੂੰ ਬੁਢੇਪਾ ਆ ਦਬਾਉਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਂ ਪਈ, ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੁਹਾਵਾ ਸੋਹਣਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਭਾਈ ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ, ਉਹ ਥਾਂ ਸੋਹਣਾ ਬਣ ਜਾਂਦਾ ਹੈ, ਉਸ ਜਗ੍ਹਾ ਨੂੰ ਭਾਗ ਲੱਗਦੇ ਹਨ। ਉੱਥੇ ਗੁਰਦੁਆਰੇ, ਮੰਦਿਰ, ਮਸਜਿਦਾਂ ਬਣ ਜਾਂਦੀਆਂ ਹਨ, ਉੱਥੇ ਯਾਦਗਾਰਾਂ ਬਣ ਜਾਂਦੀਆਂ ਹਨ, ਉੱਥੇ ਸਤਸੰਗ ਲੱਗਦੇ ਹਨ, ਉੱਥੇ ਬੰਦਗੀ ਹੁੰਦੀ ਹੈ। ਗੁਰਸਿੱਖੀ ਸੋ ਥਾਨ ਪਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖੀ ਗੁਰਸਿੱਖਾਂ ਨੇ ਮੁਖ ਲਾਵਾ ਮਸਤਕ ਤੇ ਲਾਉਂਦੇ ਹਨ। ਗੁਰਸਿੱਖੀ ਸੋ ਥਾਨ ਪਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਥਾਂ ਦੀ ਧੂੜ ਲੈ ਕੇ ਮਸਤਕ ਤੇ ਲਗਾਉਂਦੇ ਹਨ, ਕਿਉਂਕਿ ਉਹ ਅਜਿਹੀ ਥਾਂ ਦਾ ਅਦਬ ਸਤਿਕਾਰ ਕਰਦੇ ਹਨ। ਅਜਿਹੀ ਥਾਂ ਗੁਰਸਿੱਖ ਨੂੰ ਗੁਰੂ ਦੀ ਯਾਦ ਵਿੱਚ ਜੋੜ ਦਿੰਦੀ ਹੈ, ਅਜਿਹੀ ਥਾਂ ਗੁਰਸਿੱਖ ਨੂੰ ਪ੍ਰਭੂ ਨਾਲ ਜੋੜ ਦਿੰਦੀ ਹੈ। ਗੁਰਸਿੱਖਾਂ ਕੀ ਕਾਲ ਥਾਂ ਪਈ, ਜਿਨ ਹਰ ਨਾਮ ਤੇ ਆਵਾ। ਕਾਲ ਕਾਲਣਾ ਮਿਹਨਤ, ਥਾਂ ਪਈ ਪ੍ਰਭੂ ਦੇ ਦਰ ਤੇ ਕਬੂਲ ਹੁੰਦੀ ਹੈ। ਤੇ ਆਵਾ ਧਿਆਇਆ, ਗੁਰਸਿੱਖਾਂ ਕੀ ਕਾਲ ਥਾਂ ਪਈ, ਜਿਨ ਹਰ ਨਾਮ ਤੇ ਆਵਾ। ਜਿਹੜੇ ਗੁਰਸਿੱਖ ਅਜਿਹੀਆਂ ਥਾਵਾਂ ਤੇ ਬਹਿ ਕੇ ਹਰੀ ਦਾ ਨਾਮ ਜਪਦੇ ਨੇ, ਉਹਨਾਂ ਦੀ ਅਜਿਹੇ ਥਾਂ ਲੱਭਣ ਦੀ ਮਿਹਨਤ ਪ੍ਰਭੂ ਦੇ ਦਰ ਤੇ ਕਬੂਲ ਪੈਂਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਪੂਜਿਆ ਆਦਰ ਸਤਿਕਾਰ ਕੀਤਾ, ਪੂਜ ਕਰਾਵਾ ਆਦਰ ਸਤਿਕਾਰ ਕਰਵਾਉਂਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਹੇ ਨਾਨਕ, ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਆਦਰ ਸਤਿਕਾਰ ਕਰਦੇ ਹਨ, ਪ੍ਰਭੂ ਉਹਨਾਂ ਮਨੁੱਖਾਂ ਦਾ ਜਗਤ ਵਿੱਚ ਆਦਰ ਸਤਿਕਾਰ ਕਰਵਾਉਂਦਾ ਹੈ। ਅਗਲਿਆਂ ਸ਼ਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਤਕ ਬਾਰੇ ਜੋ ਭਰਮ ਬਣਾ ਰੱਖਿਆ ਹੈ ਸਾਡੇ ਲੋਕਾਂ ਨੇ, ਉਸ ਉੱਤੇ ਚੋਟ ਕਰਦੇ ਹਨ। ਹਿੰਦੂ ਮਤ ਨੇ ਜਨਮ ਅਤੇ ਮੌਤ ਦੋਹਾਂ ਨੂੰ ਅਪਵਿੱਤਰ ਮੰਨਿਆ ਹੈ। ਜਨਮ ਵੇਲੇ ਦੀ ਅਪਵਿੱਤਰਤਾ ਨੂੰ ਉਹ ਸੂਤਕ ਆਖਦੇ ਹਨ, ਮੌਤ ਵੇਲੇ ਦੀ ਅਪਵਿੱਤਰਤਾ ਨੂੰ ਪਾਤਕ ਆਖਦੇ ਹਨ। ਅੱਜ ਵੀ ਸਾਡੇ ਦੇਸ਼ ਵਿੱਚ ਕਈ ਥਾਵਾਂ 'ਤੇ ਉਸ ਘਰ ਨੂੰ ਸੂਤਕ ਵਾਲਾ ਘਰ ਆਖਦੇ ਹਨ ਜਿਸ ਘਰ ਕਿਸੇ ਬੱਚੇ ਨੇ ਜਨਮ ਲਿਆ ਹੋਵੇ। ਸਵਾ ਮਹੀਨੇ ਤੱਕ ਐਸਾ ਘਰ ਸੂਤਕ ਵਾਲਾ ਘਰ ਅਖਵਾਉਂਦਾ ਹੈ। ਵਹਿਮ ਬਣ ਚੁੱਕਿਆ ਹੈ ਕਿ ਸੂਤਕ ਵਾਲੇ ਘਰ ਘਰ ਦੇ ਜੀਆਂ ਤੋਂ ਇਲਾਵਾ ਕਿਸੇ ਪਰਾਏ ਨੇ ਪ੍ਰਵੇਸ਼ ਨਹੀਂ ਕਰਨਾ, ਉਸ ਘਰ ਦਾ ਖਾਣਾ ਨਹੀਂ, ਪੀਣਾ ਨਹੀਂ, ਅਤੇ ਜੇ ਕੋਈ ਭੁੱਲ ਕੇ ਐਸਾ ਕਰ ਬੈਠੇ ਤਾਂ ਬੜੀ ਬੇਸ਼ਗਨੀ ਮੰਨੀ ਜਾਂਦੀ ਹੈ। ਸਤਿਗੁਰਾਂ ਨੇ ਇਹਨਾਂ ਸ਼ਲੋਕਾਂ ਵਿੱਚ ਸੂਤਕ ਬਾਰੇ ਚੱਲੇ ਆ ਰਹੇ ਭਰਮਾਂ ਦਾ ਖੰਡਨ ਕੀਤਾ ਹੈ। ਤੋ ਆਓ ਪ੍ਰੇਮ ਸਹਿਤ ਇਹਨਾਂ ਸ਼ਲੋਕਾਂ ਨੂੰ ਸਰਵਣ ਕਰੀਏ। ਸ਼ਲੋਕ ਮਹਿਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋ ਹੈ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਤੋਏ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਸਭ ਤੈ ਸਭ ਥਾਈ ਹਰ ਇੱਕ ਥਾਂ ਤੇ ਹਰ ਜਗ੍ਹਾ। ਜੇਕਰ ਸੂਤਕ ਮੰਨੀਐ, ਭਾਈ ਜੇਕਰ ਸੂਤਕ ਦੇ ਭਰਮ ਨੂੰ ਮੰਨ ਲਈਏ, ਜੇਕਰ ਇਹ ਮੰਨ ਲਈਏ ਕਿ ਸੂਤਕ ਦਾ ਭਰਮ ਠੀਕ ਹੈ ਅਤੇ ਸੂਤਕ ਰੱਖਣਾ ਚਾਹੀਦਾ ਹੈ, ਤਾਂ ਭਾਈ ਇੰਨਾ ਕੁ ਖਿਆਲ ਰਹੇ ਕਿ ਸੂਤਕ ਤਾਂ ਹਰ ਜਗ੍ਹਾ ਹੋ ਹੀ ਰਿਹਾ ਹੈ, ਕਿਉਂਕਿ ਹਰ ਥਾਂ ਜਨਮ ਵੀ ਹੋ ਰਿਹਾ ਹੈ ਅਤੇ ਮੌਤ ਵੀ ਹੋ ਰਹੀ ਹੈ। 84 ਲੱਖ ਜੂਨ ਅਤੇ ਕਈ ਜੂਨਾਂ ਦੇ ਜੀਵ ਬੜੇ ਹੀ ਨਿੱਕੇ ਬਾਰੀਕ ਛੋਟੇ ਪੈਰਾਂ ਥੱਲੇ ਆ ਕੇ ਮਰ ਜਾਂਦੇ ਨੇ। ਸਾਡੇ ਸਰੀਰ ਅੰਦਰ ਹੀ ਅਨੇਕਾਂ ਬੈਕਟੀਰੀਆ ਹਨ, ਹਰ ਪਲ ਬਣ ਰਹੇ ਨੇ, ਮਿਟ ਰਹੇ ਨੇ। ਤਾਂ ਪਾਤਸ਼ਾਹ ਸਮਝਾ ਰਹੇ ਨੇ ਕਿ ਜੇਕਰ ਜਨਮ ਮਰਨ ਦੇ ਸੂਤਕ ਨੂੰ ਸੱਚ ਮੰਨ ਲਈਏ ਤਦ ਪਹਿਲੀ ਗੱਲ ਤਾਂ ਇਹ ਯਾਦ ਰੱਖਣਾ ਕਿ ਹਰ ਥਾਈਂ ਹਰ ਪਲ ਸੂਤਕ ਹੋ ਹੀ ਰਿਹਾ ਹੈ, ਕਿਉਂਕਿ ਜਨਮ ਹੋ ਰਿਹਾ ਹੈ ਅਤੇ ਮੌਤ ਵੀ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਦੇਖੋ ਭਾਈ ਸੂਤਕ ਦਾ ਭਰਮ ਰੱਖਿਆ ਵੀ ਕਿਵੇਂ ਜਾ ਸਕਦਾ ਹੈ। ਹਰ ਵਕਤ ਸੂਤਕ ਤਾਂ ਸਾਡੀ ਰਸੋਈ ਵਿੱਚ ਹੀ ਪੈ ਰਿਹਾ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਅੰਦਰ ਵੀ ਕੀੜੇ ਹੁੰਦੇ ਹਨ, ਲੱਕੜ ਵਿੱਚ ਵੀ ਕੀੜੇ ਹੁੰਦੇ ਹਨ। ਰਸੋਈ ਵਿੱਚ ਜਦੋਂ ਗੋਹਾ ਜਾਂ ਲੱਕੜ ਬਾਲੀ ਦੀ ਹੈ ਤਦੋਂ ਇਹ ਕੀੜੇ ਮਰਦੇ ਹਨ। ਤਾਂ ਭਾਈ ਹੋਰ ਜਗ੍ਹਾ ਤਾਂ ਛੱਡੋ, ਅਸੀਂ ਰਸੋਈ ਵਿੱਚ ਪਵਿੱਤਰਤਾ ਨੂੰ ਬੜੀ ਅਹਿਮੀਅਤ ਦਿੰਦੇ ਹਾਂ, ਫਿਰ ਵੀ ਮੌਤ ਤਾਂ ਉੱਥੇ ਹੋ ਹੀ ਰਹੀ ਹੈ। ਜਦੋਂ ਬਾਲਣ ਬਾਲਦੇ ਹਾਂ ਮੌਤ ਤਾਂ ਹੋ ਰਹੀ ਹੈ, ਸੂਤਕ ਤਾਂ ਹੋ ਰਿਹਾ ਹੈ।